SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ। ਰੈਪਿਡ ਐਂਟੀਜਨ ਟੈਸਟ ਸਾਰਿਆਂ ਲਈ ਮੁਫਤ ਕਰਨ ਤੋਂ ਪ੍ਰਧਾਨ ਮੰਤਰੀ ਨੇ ਕੀਤਾ ਇਨਕਾਰ। ਨੋਵਾਕ ਜੋਕੋਵਿਕ ਨੂੰ ਮੈਡੀਕਲ ਆਧਾਰ 'ਤੇ ਛੋਟ ਦਿੱਤੇ ਜਾਣ ਨੂੰ ਮਿਲਿਆ ਰਲਵਾਂ ਪ੍ਰਤੀਕਰਮ। SCG ਵਿੱਚ ਸ਼ੁਰੂ ਹੋਏ ਕ੍ਰਿਕਟ ਮੈਚ ਨੂੰ ਮੀਂਹ ਕਾਰਨ ਹੋਈਆਂ ਰੁਕਾਵਟਾਂ। ਹੁਣ ਖਬਰਾਂ ਵਿਸਥਾਰ ਨਾਲ। ਵਿਰੋਧੀ ਧਿਰ ਵੱਲੋਂ ਲਗਾਤਾਰ ਪਾਏ ਜਾ ਰਹੇ ਦਬਾਵਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਰੈਪਿਡ ਐਂਟੀਜਨ ਟੈਸਟ ਨੂੰ ਸਾਰਿਆਂ ਲਈ ਮੁਫਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। PCR ਟੈਸਟਾਂ ਲਈ ਲੱਗੀਆਂ ਲੰਬੀਆਂ ਕਤਾਰਾਂ ਅਤੇ ਰੈਪਿਡ ਐਂਟੀਜਨ ਟੈਸਟ ਕਿੱਟਾਂ ਦੀ ਭਾਰੀ ਘਾਟ ਦੇ ਚੱਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਟੈਸਟ ਕਿੱਟਾਂ ਮੁਫਤ ਵਿੱਚ ਉਪਲਬਧ ਨਹੀਂ ਕਰਵਾਈਆਂ ਜਾਣਗੀਆਂ। ਉਮੀਦ ਹੈ ਕਿ ਰੈਪਿਡ ਐਂਟੀਜਨ ਟੈਸਟ ਦੀਆਂ 160 ਮਿਲੀਅਨ ਕਿੱਟਾਂ ਜਲਦ ਹੀ ਆਸਟ੍ਰੇਲੀਆ ਪਹੁੰਚਣ ਵਾਲੀਆਂ ਹਨ। ਇਸ ਸ਼ੁਰੂ ਹੋਏ ਨਵੇਂ ਸਾਲ 2022 ਦੀ ਪਹਿਲੀ ਨੈਸ਼ਨਲ ਕੈਬਨਿਟ ਦੀ ਬੈਠਕ ਵਿੱਚ ਭਾਗ ਲੈ ਰਹੇ ਪ੍ਰਧਾਨ ਮੰਤਰੀ ਕੋਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਹਨਾਂ ਰੈਪਿਡ ਐਂਟੀਜਨ ਟੈਸਟ ਕਿੱਟਾਂ ਨੂੰ ਕੰਸੈਸ਼ਨ ਪ੍ਰਾਪਤ ਕਰਨ ਵਾਲੇ ਲੋਕਾਂ ਲਈ ਸਬਸਿਡੀ ਵਾਲੀ ਕੀਮਤ ਉੱਤੇ ਦੇ ਸਕਦੇ ਹਨ। ਨਾਲ ਹੀ ਉਹ ਇਹਨਾਂ ਕਿੱਟਾਂ ਨੂੰ ਰਾਜ ਅਤੇ ਟੈਰੀਟੋਰੀਆਂ ਵੱਲੋਂ ਚਲਾਏ ਜਾ ਰਹੇ ਟੈਸਟ ਕੇਂਦਰਾਂ ਲਈ ਮੁਫਤ ਦੇਣ ਦਾ ਐਲਾਨ ਵੀ ਕਰ ਸਕਦੇ ਹਨ।
Challenge at present sits predominantly around the issue of supply. And it's said 160 million tests, both state and federal governments have been out there, and we've been in the market since August.
ਵਿਕਟੋਰੀਆ ਦੀ ਕਾਰਜਕਾਰੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਰਾਜ ਵਿੱਚ ਰੈਪਿਡ ਐਂਟੀਜਨ ਟੈਸਟ ਦੀਆਂ 44 ਮਿਲੀਅਨ ਕਿੱਟਾਂ ਪਹੁੰਚ ਜਾਣਗੀਆਂ। ਇਸ ਸਮੇਂ ਰਾਜ ਵਿੱਚ ਇਹਨਾਂ ਟੈਸਟ ਕਿੱਟਾਂ ਦੀ ਭਾਰੀ ਕਿੱਲਤ ਦੇਖੀ ਜਾ ਰਹੀ ਹੈ ਅਤੇ ਇਹ ਕਿੱਟਾਂ ਆਮ ਕੀਮਤ ਨਾਲੋਂ 5 ਗੁਣਾ ਜ਼ਿਆਦਾ ਕੀਮਤ ਉੱਤੇ ਵੀ ਵੇਚੀਆਂ ਜਾ ਰਹੀਆਂ ਨੇ। ਪ੍ਰੀਮੀਅਰ ਡੇਨੀਅਲ ਐਂਡਰੂਸ ਇਸ ਸਮੇਂ ਛੁੱਟੀ 'ਤੇ ਚੱਲ ਰਹੇ ਹਨ, ਪਰ ਫਿਰ ਵੀ ਉਹਨਾਂ ਨੇ ਨੈਸ਼ਨਲ ਕੈਬਨਿਟ ਦੀ ਅੱਜ ਹੋ ਰਹੀ ਮੀਟਿੰਗ ਵਿੱਚ ਉਚੇਚਾ ਭਾਗ ਲਿਆ ਹੈ। ਮਿਸ ਐਲਨ ਨੇ ਕਿਹਾ ਹੈ ਕਿ ਉਹ ਵਧੇਰੇ ਟੈਸਟ ਕਿੱਟਾਂ ਦੀ ਉਪਲਬਧੀ ਵਾਸਤੇ ਕਾਮਨਵੈਲਥ ਉੱਤੇ ਭਰੋਸਾ ਕਰ ਰਹੇ ਹਨ।
But also secure their distribution in a fair and equitable way as well. I've just said the Victorian government's position is that we want to see these tests free and widely available. That's the plan that we're working towards.
ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿੱਚ ਅੱਜ ਕੋਰੋਨਾ ਵਾਇਰਸ ਦੇ 17,636 ਨਵੇਂ ਕੇਸਾਂ ਦੇ ਨਾਲ 11 ਮੌਤਾਂ ਵੀ ਦਰਜ ਹੋਈਆਂ ਹਨ। ਇਸ ਲਾਗ ਕਾਰਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੋਈ 75 ਤੋਂ ਇੱਕਦਮ 591 ਹੋ ਗਈ ਹੈ। ਨਿਊ ਸਾਊਥ ਵੇਲਜ਼ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ 35,054 ਨਵੇਂ ਕੇਸ ਅਤੇ 8 ਮੌਤਾਂ ਦਰਜ ਹੋਈਆਂ ਹਨ। ਇਹ ਕੇਸ ਰਾਜ ਭਰ ਵਿੱਚ ਕੀਤੇ ਗਏ 10,08,844 ਟੈਸਟਾਂ ਤੋਂ ਬਾਅਦ ਸਾਹਮਣੇ ਆਏ ਹਨ। ਇਸ ਸਮੇਂ NSW ਦੇ ਹਸਪਤਾਲਾਂ ਵਿੱਚ ਲਾਗ ਕਾਰਨ 1491 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰੀਮੀਅਰ ਡੋਮਿਨਿਕ ਪੈਰੋਟੇ ਨੇ ਅੱਜ ਸਵੇਰੇ ਇਹ ਮੰਨਿਆ ਹੈ ਕਿ ਇਸ ਸਮੇਂ ਰਾਜ ਦੇ ਲੋਕ ਭਾਰੀ ਚਿੰਤਾ ਅਤੇ ਉਤਸੁਕਤਾ ਵਿੱਚ ਹਨ।
I appreciate and understand that many people across New South Wales are feeling anxious and concerned, but we will get through. We've got through the last 2 years and we'll get through this difficult time as well. Every challenge that has come our way, our state has stood tall. We have made the efforts to get our state through this difficult time and we'll continue to do that as we move through the coming weeks and months.
ACT ਵਿੱਚ ਨਵੇਂ ਕੇਸਾਂ ਦੀ ਗਿਣਤੀ ਕੱਲ 926 ਕੇਸਾਂ ਦੇ ਮੁਕਾਬਲੇ ਅੱਜ 810 ਨਾਲ ਕੁਝ ਘੱਟ ਦਰਜ ਹੋਈ ਹੈ ਤੇ ਤਸਮਾਨੀਆ ਦੇ ਵਿੱਚ ਕੁੱਲ ਕੀਤੇ ਗਏ 2,412 ਟੈਸਟਾਂ ਤੋਂ ਬਾਅਦ 867 ਨਵੇਂ ਕੇਸ ਦਰਜ ਹੋਏ ਹਨ, ਜੋ ਕਿ ਇਸ ਤੋਂ ਪਹਿਲੇ ਦਿਨ ਨਾਲੋਂ 165 ਕੇਸ ਜ਼ਿਆਦਾ ਹਨ। ਕੁਈਨਜ਼ਲੈਂਡ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ 6,872 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ ਹੁਣ 32,312 ਹੋ ਗਈ ਹੈ। ਪ੍ਰੀਮੀਅਰ ਐਨਸਟੇਸ਼ੀਆ ਪਾਲੂਸ਼ੇ ਨੇ ਰੈਪਿਡ ਐਂਟੀਜਨ ਟੈਸਟਾਂ ਨੂੰ ਮੁਫਤ ਬਣਾਏ ਜਾਣ ਦੀ ਮੰਗ ਕੀਤੀ ਹੈ।
This needs to be as simple as possible. It is very clear that the pharmacist can actually keep a record as to who has been given a rapid antigen test, but I genuinely believe that for our pensioners, our healthcare card holders, these should be made available to them for free.
ਟੈਨਿਸ ਆਸਟ੍ਰੇਲੀਆ ਦੇ ਮੁਖੀ ਕ੍ਰਿਸ ਥਾਈਲੀ ਨੇ ਉਸ ਫੈਸਲੇ ਦਾ ਬਚਾਅ ਕੀਤਾ ਹੈ ਜਿਸ ਨਾਲ ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਡਾਕਟਰੀ ਆਧਾਰ ਉੱਤੇ ਛੋਟ ਦਿੱਤੀ ਗਈ ਹੈ। ਵਿਸ਼ਵ ਦੇ ਚੋਟੀ ਦੇ ਖਿਡਾਰੀ ਨੇ ਕੱਲ੍ਹ ਆਨਲਾਈਨ ਜਾਰੀ ਕੀਤੇ ਇੱਕ ਸੁਨੇਹੇ ਵਿੱਚ ਕਿਹਾ ਸੀ ਕਿ ਉਹ ਮੈਡੀਕਲ ਛੋਟ ਦੇ ਆਧਾਰ ਉੱਤੇ ਆਸਟ੍ਰੇਲੀਆ ਜਾ ਰਹੇ ਹਨ। ਜੋਕੋਵਿਕ ਨੂੰ ਦਿੱਤੀ ਇਸ ਡਾਕਟਰੀ ਛੋਟ ਵਾਲੇ ਫੈਸਲੇ ਨੂੰ ਰਲਿਆ ਮਿਲਿਆ ਹੁੰਗਾਰਾ ਮਿਲਿਆ ਹੈ। ਸ਼੍ਰੀ ਟਾਈਲੀ ਨੇ ਕਿਹਾ ਹੈ ਕਿ ਸ਼੍ਰੀ ਜੋਕੋਵਿਕ ਦੀ ਅਰਜ਼ੀ ਸਮੇਤ 26 ਹੋਰਨਾਂ ਅਰਜ਼ੀਆਂ ਉੱਤੇ ਦੋ ਆਜ਼ਾਦ ਮੈਡੀਕਲ ਪੈਨਲਾਂ ਨੇ ਵਿਚਾਰ ਕਰਦੇ ਹੋਏ ਇਹ ਵਾਲਾ ਫੈਸਲਾ ਲਿਆ ਹੈ।
The process has been very clear and we completely understand and empathize with first of all some people being upset about the fact that Novak has come in because of his statements over the past couple of years around vaccination. However, it's ultimately up to him to discuss with the public his condition if he chooses to do that and the reason why.
Hun peshan ji kheed samachar. ਅੱਜ ਸਿਡਨੀ ਵਿੱਚ ਸ਼ੁਰੂ ਹੋਏ ਚੌਥੇ ਐਸ਼ਿਜ਼ ਸੀਰੀਜ਼ ਵਾਲੇ ਮੈਚ ਦੌਰਾਨ ਸਟੂਅਰਟ ਬਰਾਡ ਨੇ ਡੇਵਿਡ ਵਾਰਨਰ ਨੂੰ 13ਵੀਂ ਵਾਰ ਆਊਟ ਕਰ ਦਿੱਤਾ ਹੈ। ਮੀਂਹ ਕਾਰਨ ਇਹ ਮੈਚ ਕਈ ਵਾਰ ਰੋਕਣਾ ਪਿਆ ਸੀ ਜਦਕਿ ਆਸਟ੍ਰੇਲੀਆ ਨੇ 1 ਵਿਕਟ ਦੇ ਨੁਕਸਾਨ 'ਤੇ 56 ਦੌੜਾਂ ਬਣਾ ਲਈਆਂ ਸਨ। ਬਰਾਡ ਜੋ ਕਿ 2019 ਵਾਲੀ ਐਸ਼ਿਜ਼ ਸੀਰੀਜ਼ ਤੋਂ ਹੀ ਵਾਰਨਰ ਦੀਆਂ ਵਿਕਟਾਂ ਉਡਾਣ ਉੱਤੇ ਲੱਗੇ ਹੋਏ ਹਨ ਨੇ ਅੱਜ ਵਾਰਨਰ ਨੂੰ ਦੁਪਹਿਰ ਦੇ ਖਾਣੇ ਤੋਂ ਤੁਰੰਤ ਬਾਅਦ ਉਸ ਸਮੇਂ ਆਊਟ ਕਰ ਦਿੱਤਾ ਜਦੋਂ ਉਹ 30 ਦੌੜਾਂ ਬਣਾ ਚੁੱਕੇ ਸਨ। ਮੀਂਹ ਕਾਰਨ ਇਸ ਮੈਚ ਨੂੰ ਕਈ ਵਾਰ ਰੋਕਣਾ ਪਿਆ ਸੀ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਵੀ ਮੀਂਹ ਇਸੇ ਤਰ੍ਹਾਂ ਹੀ ਪੈ ਸਕਦਾ ਹੈ। ਹੁਣ ਇੱਕ ਨਜ਼ਰ ਮੁਦਰਾਸਫੀਤੀ ਦੀਆਂ ਅੱਜ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 72.40 ਸੈਂਟਸ ਦੇ ਬਰਾਬਰ, ਭਾਰਤ ਦੇ 53.95 ਅਤੇ ਪਾਕਿਸਤਾਨ ਦੇ 127.92 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮੇਂ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 34°। ਐਡੀਲੇਡ ਦੇ ਵਿੱਚ ਮੀਂਹ ਪੈ ਸਕਦਾ ਹੈ, 24°। ਮੈਲਬਨ ਦੇ ਵਿੱਚ ਮੌਸਮ ਵਿੱਚ ਨਮੀ ਰਹੇਗੀ ਅਤੇ ਮੀਂਹ ਆਉਣ ਦੇ ਨਾਲ ਤੂਫਾਨ ਦੇ ਵੀ ਆਸਾਰ ਹਨ, ਤਾਪਮਾਨ 28°। ਹੋਬਾਰਟ ਦੇ ਵਿੱਚ ਮੀਂਹ ਵੱਧ ਸਕਦਾ ਹੈ, ਤਾਪਮਾਨ 19°। ਕੈਨਬਰਾ ਦੇ ਵਿੱਚ ਮੀਂਹ ਪਵੇਗਾ, 25°। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ ਵੀ 25°। ਸਿਡਨੀ ਦੇ ਵਿੱਚ ਵੀ ਮੀਂਹ ਪਵੇਗਾ ਅਤੇ ਤਾਪਮਾਨ 28°। ਨਿਊ ਕਾਸਲ ਦੇ ਵਿੱਚ ਵੀ ਮੀਂਹ ਪਵੇਗਾ, 29°। ਬ੍ਰਿਸਬੇਨ ਦੇ ਵਿੱਚ ਇੱਕਾ ਦੁੱਕਾ ਮੀਂਹ, 28°। ਕੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 36°। ਅਤੇ ਡਾਰਵਨ ਦੇ ਵਿੱਚ ਮੀਂਹ ਪੈ ਸਕਦਾ ਹੈ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ 33°। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।